ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੰਤ ਮਹੱਲਾ ਚੌਥਾ ਮਰਹਿ ਸੁਵੇ ਜਨ ਹਉਮੈ ਬਿਖਿਆ ਜਿਨ ਹਰ ਪ੍ਰਭ ਮਿਲਣ ਨਾ ਦਿੱਤੀਆ ਦੇਹ ਕੰਚਨ ਵੇ ਵੰਨੀਆ ਇਨਾ ਹਉ ਮੈਂ ਮਾਰ ਵਿਗੁਤੀਆ ਮਾਰਹਿ ਸੁਵੇ ਜਨ ਹਉ ਮੈਂ ਬਿਖਿਆ ਜਿਨ ਹਰ ਪ੍ਰਭ ਮਿਲਣ ਨਾ ਦਿੱਤੀਆ ਦੇਹ ਕੰਚਨ ਵੇ ਵੰਨੀਆ ਇਨ ਹਉ ਮੈਂ ਮਾਰ ਵਿਗੁਤੀਆ ਮੋਹ ਮਾਇਆ ਵੇ ਸਭ ਕਾਲ ਖਾ ਇਨ ਮਨ ਮੁਖ ਮੂੜ ਸੰਜੁਤੀਆ ਜਨ ਨਾਨਕ ਗੁਰਮੁਖ ਉਪਰੇ ਗੁਰ ਸ਼ਬਦੀ ਹਉ ਮੈਂ ਛੁਟੀਆ ਮੋਹ ਮਾਇਆ ਵੇ ਸਭ ਕਾਲ ਖਾ ਇਨ ਮਨ ਮੁਖ ਮੂੜ ਸੰਜੁਤੀਆ ਜਨ ਨਾਨਕ ਗੁਰਮੁਖ ਉਬਰੇ ਗੁਰ ਸ਼ਬਦੀ ਹਉ ਮੈਂ ਛੁਟੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਭਾਵ ਸੁਹਾਵੇ ਜਾਂ ਤੋ ਧਿਰ ਜੁਲਦੇ ਸੀਸ ਸੁਹਾਵਾ ਚਰਨੀ ਮੁਖ ਸੁਹਾਵਾ ਜਾਂ ਤੋ ਜਸ ਗਾਵੇ ਜਿਉ ਪਿਆ ਤੋ ਸ਼ਰਨੀ ਤੈਂਡੇ ਬੰਦਸ ਮੈਂ ਕੋਈ ਨਾ ਡਿੱਠਾ ਤੂੰ ਨਾਨਕ ਮਨ ਪਾਣਾ ਕੋਲ ਕਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਤੁਮਰੇ ਸ਼ਰਨ ਤੁਮਾਰੀ ਆਸਾ ਤੁਮੇ ਸੱਜਣ ਸੁਹੇਲੇ ਰਾਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਸ਼ਹਿਨਸ਼ਾਹ ਹਰਦੁਆਲਮ साहिबे कमाल धन धन साहिब श्री गुरु ग्रंथ साहिब पातशाह जी दे पावन पवित्र हजूरी अंदर जुड़ बैठे सतसंगियो करो रसना पवित्र आओ गज के फतेह बुलाओ जी। वाहेगुरु जी का खालसा वाहेगुरु जी की फतेह। गुरु सवारियो आप वडभागे हो जो सतगुरु जी दी पावन पवित्र दरगाह अंदर बैठ के रब्बी बाणी अलाही बाणी दा कीर्तन आप जी सरवण कर रहे सी। सचखंड श्री हरिमंदर साहब तो जो मुबारक हुक्मनामे दी बख्शिश होई है उस दी विचार गुरुद्वारा दीवान हाल मंजी साहब विखे रल मिल के करन दा सुभाग बख्शिश होया। मेरे साहब जी सानू की बख्शिश करदे ने आप जी ने सरवण कीता है। अज दा ए मुबारक हुक्मनामा जो सूही राग अंदर साहिब श्री गुरु रामदास पातशाह जी बख्शिश कर रहे ने छंत दे रूप विच है और धन गुरु ग्रंथ साहिब महाराज जी दे अंग 776 ते और 77 ते सबायमान है। इस मुबारक हुक्मनामे अंदर साहिब श्री गुरु रामदास पातशाह जी बख्शिश करदे ने कहिंदे ने हे भाई इस होमे नू इस माया नू अंदरों खत्म करो। कहिंदे ने इस होमे ने इस माया ने उस मालक दे नालों विछोड़ दिता है। होमे दी मैल माया दी मैल इसने मालक नालों विछोड़ा पा दिता और गुरु रामदास पातशाह बख्शिश करते ने कि जिन्नी देर ये होमे दी मैल है उन्नी देर कदे भी मालक दे नाल सांझ बननी कोई नहीं। उस मालक नाल सांझ बनेगी जदों होमे अंदरों खत्म होवेगी जदों माया दी मैल अंदरों उतर गई। क्योंकि माया दा कर्म ही है माया किसनों आखिए क्या माया कर्म कमाए दुख सुख ए जियो बद है होमें कर्म कमाए। इहदे नाल ही अंदर होमें पैदा हुंदी क्योंकि जिथे माया दी ममता है ना उथे मैं ते मेरा है और जिथे मैं है सच जाणियो उथे होमें है। जिथे मैं आ गई उथे होमे है उथे हंकार है ते जिथे होमे हंकार होवे उथे कदे भी निरंकार नहीं हुंदा। निरंकार उथे है जिथे हंकार नहीं दोवां दी कदे भी सांझ नहीं बनदी। होमे नावे नाल विरोध है दोए ना बसे एक ठाए। ये दोवे कदे कठे रह ही नहीं सकते। जिथे हनेरा है उथे प्रकाश नहीं हो सकता ते जिथे प्रकाश हो जाए उथे हनेरा ही नहीं रहिंदा। कदे ए नहीं हो सकता कि हनेरा ते प्रकाश दोवे कठे रहन। हंकार ते निरंकार कदे भी कठे नहीं रह सकते कदे दोहां दी सांझ नहीं बनेगी। और ए जिहड़ी होमे दी मैल माया दी मैल इसने मालक नालों दूर कर दिता। सच जाण्यो एक मैल ही है जिहड़ी मालक दे नेड़े नहीं आउण दिंदी। किसे मनुख ने बड़े ही सुंदर वस्त्र खरीद के लियाया और आके दर्जी नूं कहण लगा कि छेती तैयार कर। अंदर बड़ी उत्सुकता है पहनण दी। बार बार दर्जी कोल गेड़े मारदा ਉਸ ਟੇਲਰ ਨੇ ਬਸਤਰ ਤਿਆਰ ਕੀਤੇ, ਇੱਕ ਦਿਨ ਪਹਿਨੇ ਅਤੇ ਸ਼ਾਮ ਨੂੰ ਉਤਾਰ ਕੇ ਰੱਖ ਦਿੱਤੇ। ਕਿਸੇ ਨੇ ਪੁੱਛ ਲਿਆ, ਕਹਿਣ ਲੱਗੇ, ਮਿੱਤਰਾ ਤੇਰੇ ਅੰਦਰ ਤਾਂ ਚਾਅ ਹੀ ਬੜਾ ਸੀ, ਬੜੀ ਉਤਸੁਕਤਾ ਨਾਲ ਤੂੰ ਬਾਰ ਬਾਰ ਦਰਜ਼ੀ ਨੂੰ ਕਹਿ ਰਿਹਾ ਸੀ ਕਿ ਬਸਤਰ ਛੇਤੀ ਬਣਾ, ਅਤੇ ਹੁਣ ਇੱਕੋ ਦਿਨ ਪਹਿਣ ਕੇ ਤੂੰ ਉਤਾਰ ਦਿੱਤੇ, ਬੜੀ ਛੇਤੀ ਤੇਰਾ ਚਾਅ ਲੈ ਗਿਆ, ਹੋਇਆ ਕੀ? ਉਸਨੇ ਕਿਹਾ, ਨਹੀਂ ਪਿਆਰਿਆ, ਹਕੀਕਤ ਇਹ ਹੀ ਕਿ ਚਾਓ ਅਜੇ ਓਨਾ ਹੀ ਹੈ, ਪਰ ਇਹਨਾਂ ਬਸਤਰਾਂ ਨੂੰ ਮੈਲ ਲੱਗ ਗਈ, ਇਹ ਬਸਤਰ ਮੈਲੇ ਹੋ ਗਏ, ਔਰ ਇਹਨਾਂ ਬਸਤਰਾਂ ਨੂੰ ਧੋਣ ਲਈ ਦਿੱਤਾ ਜਾਏਗਾ, ਜਦੋਂ ਇਹ ਸਾਫ਼ ਹੋ ਗਏ ਫਿਰ ਉਸੇ ਉਤਸੁਕਤਾ ਨਾਲ ਹੀ ਪਹਿਨ ਲਿਆ ਜਾਏਗਾ। ਸਮਝ ਆ ਗਈ ਕਿ ਮੈਲ ਨੇ ਮਾਲਕ ਤੋਂ ਦੂਰੀ ਬਣਾ ਦਿੱਤੀ, ਅਤੇ ਇਹ ਹਉਮੈ ਦੀ ਮੈਲ, ਇਹ ਮਾਇਆ ਦੀ ਮੈਲ, ਇਹ ਤਾਂ ਪਤਾ ਨਹੀਂ ਮਨੁੱਖ ਨੂੰ ਕਿੰਨੇ ਕੁ ਜਨਮਾਂ ਤੋਂ ਲੱਗੀ ਹੋਈ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ, ਖਨਲੀ ਧੋਤੀ ਉਜਲੀ ਨਾ ਹੋਵੇ ਜੇ ਸੌ ਧੋਵਣ ਪਾ। ਜਿਹੜਾ ਕੋਲੂ ਵਾਲੇ ਤੇਲੀ ਦੇ ਕੋਲ ਕੱਪੜਾ ਹੁੰਦਾ ਨਾ, ਉਹਦੇ ਨਾਲ ਉਹ ਬਾਰ ਬਾਰ ਕੋਲੂ ਨੂੰ ਸਾਫ਼ ਕਰਦਾ, ਔਰ ਸੱਚ ਜਾਣਿਓ ਉਹ ਕੱਪੜਾ ਇੰਨਾ ਕੁ ਮਲੀਨ ਹੋ ਜਾਂਦਾ ਕਿ ਭਾਵੇਂ ਸੌ ਵਾਰ ਵੀ ਉਸ ਨੂੰ ਧੋ ਲਿਆ ਜਾਏ ਕਦੇ ਵੀ ਉਹਦੀ ਮੈਲ ਨਹੀਂ ਉਤਰ ਸਕਦੀ। ਇਸੇ ਤਰ੍ਹਾਂ ਹੀ ਮਨੁੱਖ ਦੇ ਮਨ 'ਤੇ ਵੀ ਕਈ ਜਨਮਾਂ ਦੀ ਮੈਲ ਚੜ੍ਹੀ ਹੈ, ਔਰ ਇਸ ਨੇ ਮਾਲਕ ਤੋਂ ਦੂਰੀ ਬਣਾ ਦਿੱਤੀ। ਪਰ ਮੇਰੇ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਜੀ ਅੱਜ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਇਹਨੂੰ ਦੂਰ ਕਰੋ, ਹਉਮੈ ਨੂੰ, ਇਹ ਮਾਇਆ ਰੂਪੀ ਜ਼ਹਿਰ ਨੂੰ। ਪਰ ਦੂਰ ਹੋਵੇ ਕਿਵੇਂ? ਇਹ ਤਾਂ ਬੜਾ ਵੱਡਾ ਰੋਗ ਹੈ। ਪਾਤਸ਼ਾਹ ਨੇ ਬਾਣੀ ਵਿੱਚ ਬਖਸ਼ਿਸ਼ ਕੀਤੀ, ਹਉਮੈ ਦੀਰਘ ਰੋਗ ਹੈ, ਕਹਿੰਦੇ ਨੇ ਬੜਾ ਵੱਡਾ ਰੋਗ ਹੈ। ਪਰ ਕੀ ਇਹਦਾ ਕੋਈ ਇਲਾਜ ਹੋ ਸਕਦਾ? ਸਾਹਿਬ ਜੀ ਕਹਿੰਦੇ ਨੇ ਹਾਂ, ਇਲਾਜ ਵੀ ਹੈ। ਪੁੱਛਿਆ ਇਲਾਜ ਕਿਹੜਾ? ਤੇ ਪਾਤਸ਼ਾਹ ਜੀ ਕਹਿੰਦੇ ਨੇ ਹਉਮੈ ਦੀਰਘ ਰੋਗ ਹੈ, ਦਾਰੂ ਪੀ ਇਸ ਮਾਹੇ। ਕਹਿੰਦੇ ਨੇ ਇਹਦਾ ਇਲਾਜ ਵੀ ਹੈ, ਇਹਦਾ ਦਾਰੂ ਵੀ ਹੈ। ਕਿਰਪਾ ਕਰੇ ਜੇ ਆਪਣੀ ਗੁਰ ਕਾ ਸ਼ਬਦ ਕਮਾਏ। ਜੇ ਗੁਰੂ ਦੇ ਸ਼ਬਦ ਦੀ ਕਮਾਈ ਕਰੇ ਤੇ ਅੰਦਰੋਂ ਇਹ ਹਉਮੈ ਨਿਕਲ ਜਾਂਦੀ ਹੈ, ਹੰਕਾਰ ਨਿਕਲ ਜਾਂਦਾ ਹੈ ਗੁਰੂ ਦੇ ਸ਼ਬਦ ਦੇ ਰਾਹੀਂ। ਕਿਉਂਕਿ ਜਿਹੜੀ ਹਉਮੈ ਹੰਕਾਰ ਹੈ ਨਾ, ਇਹ ਬੰਦਾ ਅਗਿਆਨਤਾ ਵੱਸ ਹੋ ਕੇ ਹੀ ਹਉਮੈ ਵਿੱਚ ਗ੍ਰਸਿਆ ਰਹਿੰਦਾ। ਮੈਂ ਇੱਕ ਦਿਨ ਪੜ੍ਹ ਰਿਹਾ ਸੀ ਕਿ ਬਾਬਾ ਬੁੱਲੇ ਸ਼ਾਹ ਆਪਣੇ ਮੁਰਸ਼ਦ ਦੇ ਕੋਲ ਗਏ ਅਤੇ ਕਹਿਣ ਲੱਗੇ ਕੋਈ ਉਪਦੇਸ਼ ਕਰੋ। ਅਮੀਰਾਂ ਦੇ ਘਰ ਜਨਮ ਹੋਇਆ, ਕਦੇ ਕੋਈ ਔਖਾ ਕੰਮ ਕੀਤਾ ਨਹੀਂ, ਅਤੇ ਮੁਰਸ਼ਦ ਨੇ ਕਹਿ ਦਿੱਤਾ ਕਿ ਬੇਟਾ ਉਪਦੇਸ਼ ਕਰਾਂਗੇ, ਆਹ ਖਜੂਰ ਸਾਹਮਣੇ ਹੈ ਨਾ, ਖਜੂਰ 'ਤੇ ਚੜ੍ਹ ਜਾ। ਅਤੇ ਬਾਬਾ ਬੁੱਲੇ ਸ਼ਾਹ ਜੀ ਉਸ ਖਜੂਰ 'ਤੇ ਚੜ੍ਹਨ ਲੱਗੇ, ਥੋੜ੍ਹੇ ਜਿਹੇ ਉੱਪਰ ਗਏ ਅਤੇ ਹੱਥ ਛੁੱਟੇ, ਧਰਤੀ 'ਤੇ ਗਿਰ ਗਏ। ਅਤੇ ਜਦੋਂ ਧਰਤੀ 'ਤੇ ਗਿਰੇ, ਪੀੜਾ ਹੋਈ ਅਤੇ ਮੂੰਹ ਵਿੱਚੋਂ ਆਵਾਜ਼ ਨਿਕਲੀ ਕਿ ਮੈਂ ਮੂਆ, ਆਵਾਜ਼ ਆਈ ਕਿ ਮੈਂ ਮੂਆ। ਅਤੇ ਮੁਰਸ਼ਿਦ ਨੇ ਕਹਿ ਦਿੱਤਾ, ਬੇਟਾ ਮੈਂ ਮੂਆ ਤੋਂ ਖੁਦਾ ਹੁਆ। ਕਹਿਣ ਲੱਗੇ, ਜਿਸ ਦਿਨ ਮੈਂ ਮਰ ਗਈ ਨਾ, ਸਮਝ ਲੈ ਰੱਬ ਹੋ ਗਿਆ। ਤੂੰ ਤੂੰ ਕਰਤਾ ਤੂੰ ਹੁਆ, ਮੁਝਮੇ ਰਹਾ ਨਾ ਹੂੰ। ਜਬ ਆਪਾ ਪਰਕਾ ਮਿਟ ਗਿਆ, ਜਦ ਦੇਖਾ ਤਤ ਤੂੰ। ਇਹ ਤੇ ਓਨੀ ਦੇਰ ਹੀ ਵਖਰੇਵਾਂ ਹੈ ਜਿੰਨੀ ਦੇਰ ਅੰਦਰ ਹਉਮੈ ਤੇ ਹੰਕਾਰ ਹੈ। ਮੇਰੇ ਸਾਹਿਬ ਜੀ ਬਾਣੀ ਵਿੱਚ ਬਖਸ਼ਿਸ਼ ਕਰਦੇ ਨੇ ਕਿ ਇਸ ਨੇ ਪਰਮਾਤਮਾ ਨਾਲੋਂ ਦੂਰ ਕੀਤਾ। ਇਹ ਇੱਕ ਦੀਵਾਰ ਹੈ ਸਾਹਿਬ ਜੀ ਕਹਿੰਦੇ ਨੇ ਤਨ ਪਿਰ ਕਾ ਇੱਕ ਹੀ ਸੰਗ ਵਾਸਾ ਵਿੱਚ ਹੋਂ ਮੈਂ ਪੀਤ ਕਰਾਰੀ ਕਹਿੰਦੇ ਨੇ ਹਉਮੈ ਦੀ ਵਿੱਚ ਦੀਵਾਰ ਹੈ ਬੜੀ ਵੱਡੀ ਦੀਵਾਰ ਹੈ ਜਿਸ ਨੇ ਮਾਲਕ ਨਾਲ ਵਖਰੇਵਾਂ ਪਾਇਆ ਤਨ ਪਿਰ ਕਾ ਇੱਕ ਹੀ ਸੰਗ ਵਾਸਾ ਵਿੱਚ ਹੋਂ ਮੈਂ ਪੀਤ ਕਰਾਰੀ ਗੁਰਪੂਰੇ ਹੋਂ ਮੈਂ ਪੀਤ ਤੋੜੀ ਜਨ ਨਾਨਕ ਮਿਲੇ ਬਨਵਾਰੀ ਜਦੋਂ ਪੂਰਾ ਗੁਰੂ ਮਿਲ ਪਿਆ ਅਤੇ ਪੂਰੇ ਗੁਰੂ ਨੇ ਕਿਰਪਾ ਕਰਕੇ ਅੰਦਰੋਂ ਹਉਮੈ ਦੀ ਦੀਵਾਰ ਤੋੜ ਦਿੱਤੀ ਜਿਸ ਦਿਨ ਹਉਮੈ ਦੀ ਦੀਵਾਰ ਟੁੱਟ ਗਈ ਉਸ ਦਿਨ ਉਸ ਮਾਲਕ ਨਾਲ ਸਾਂਝ ਪੈ ਗਈ ਪਰ ਕੀ ਗੁਰੂ ਅਧੂਰਾ ਵੀ ਹੈ ਸਤਿਗੁਰੂ ਜੀ ਕਹਿੰਦੇ ਨੇ ਨਾ ਕਿ ਜਿਸ ਦਿਨ ਪੂਰਾ ਗੁਰੂ ਮਿਲ ਪਿਆ ਪਰ ਗੁਰੂ ਅਧੂਰਾ ਵੀ ਹੁੰਦਾ ਹਾਂ ਸੱਚ ਜਾਣਿਓ ਅੱਜ ਬਹੁਤੇ ਅਧੂਰੇ ਗੁਰੂਆਂ ਦੀ ਵੀ ਭਰਮਾਰ ਨਜ਼ਰ ਆਉਂਦੀ ਹੈ ਜਿਨ੍ਹਾਂ ਦੇ ਆਪਣੇ ਪੱਲੇ ਕੁਝ ਵੀ ਨਹੀਂ ਪੂਰੇ ਗੁਰੂ ਦਾ ਕਰਮ ਕੀ ਹੈ ਕਿ ਆਪ ਦੁੱਖ ਝੱਲ ਕੇ ਦੂਜੇ ਨੂੰ ਸੁੱਖ ਦੇਣਾ ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਪੂਰਾ ਗੁਰੂ ਤੇ ਇਹ ਆਖਦਾ ਕਿ ਹੇ ਵਾਹਿਗੁਰੂ ਸਾਰੇ ਦੁੱਖ ਮੇਰੀ ਝੋਲੀ 'ਚ ਪਾ ਦੇ ਪਰ ਮੇਰੇ ਪੰਥ ਨੂੰ ਸੁੱਖ ਦੇ ਦੇ ਪੂਰਾ ਗੁਰੂ ਤੇ ਇਹ ਆਖਦਾ ਜਿਹੜਾ ਵੀ ਦਰ ਤੇ ਆ ਗਿਆ ਕਹਿੰਦੇ ਨੇ ਮੈਂ ਆਪਣਾ ਆਪਾ ਤੇ ਕੁਰਬਾਨ ਕਰ ਦਿਆਂਗਾ ਪਰ ਤੁਹਾਨੂੰ ਆਂਚ ਨਹੀਂ ਆਉਣ ਦਿਆਂਗਾ ਅਸੀਂ ਅਜੇ ਕੱਲ੍ਹ ਹੀ ਮਨਾਇਆ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸ਼ਹਾਦਤ ਦਾ ਪੁਰਬ ਇਤਿਹਾਸ ਦੇ ਪੰਨੇ ਦੱਸਦੇ ਨੇ ਕਿ ਪੂਰਾ ਗੁਰੂ ਕੀ ਕਰਦਾ ਆਏ ਪੰਡਿਤ ਚੱਲ ਕੇ ਕਸ਼ਮੀਰ ਤੋਂ ਜਿਸ ਦੀ ਅਗਵਾਈ ਕਰਦਾ ਪੰਡਿਤ ਕਿਰਪਾ ਰਾਮ 16 ਬੰਦਿਆਂ ਦਾ ਇਹ ਵਫਦ ਚੱਲ ਕੇ ਆਇਆ ਤੇ ਆ ਕੇ ਇੱਕੋ ਗੱਲ ਕਹੀ ਕਹਿਣ ਲੱਗੇ ਪਾਤਸ਼ਾਹ ਅਮਰਨਾਥ ਦੇ ਮੰਦਰਾਂ ਵਿੱਚ ਠੰਡੀ ਥਾਂ ਤੇ ਬੈਠ ਕੇ ਠੰਡੀ ਸੋਚ ਵਿਚਾਰ ਦੇ ਨਾਲ ਇਸ ਨਤੀਜੇ ਤੇ ਪਹੁੰਚਿਆ ਕਿ ਔਰੰਗਜ਼ੇਬ ਰੋਜ਼ 1.25 ਮਣ ਜੰਜੂ ਲਾ ਰਿਹਾ ਸਾਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਜਾ ਰਿਹਾ ਅਤੇ ਪਾਤਸ਼ਾਹ ਗੁਰੂ ਨਾਨਕ ਦਾ ਘਰ ਇੱਕ ਐਸਾ ਹੈ ਜਿਹੜਾ ਗੁਰੂ ਨਾਨਕ ਦੇ ਘਰ ਆ ਕੇ ਝੋਲੀ ਅੱਡ ਕੇ ਮੰਗਦਾ ਨਾ ਅਸਾਂ ਸੁਣਿਆ ਕਿ ਗੁਰੂ ਨਾਨਕ ਦਾ ਘਰ ਕਦੇ ਖਾਲੀ ਨਹੀਂ ਮੋੜਦਾ ਸਾਰਿਆਂ ਦੀਆਂ ਝੋਲੀਆਂ ਭਰਦੀਆਂ ਨੇ ਅਤੇ ਪਾਤਸ਼ਾਹ ਅਸੀਂ ਵੀ ਬੜੀ ਆਸ ਉਮੀਦ ਲੈ ਕੇ ਆਏ ਹਾਂ ਸਾਡੇ 'ਤੇ ਵੀ ਕਿਰਪਾ ਕਰ ਦਿਓ ਸਾਡੇ ਧਰਮ ਨੂੰ ਬਚਾਓ ਅਤੇ ਪੂਰਾ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਉਹਨਾਂ ਨੇ ਜਦੋਂ ਸਾਰੀ ਵਿਥਿਆ ਸੁਣੀ ਮੇਰੇ ਪਾਤਸ਼ਾਹ ਜੀ ਡੂੰਘੀ ਸੋਚ ਵਿਚਾਰ ਕਰ ਰਹੇ ਨੇ ਇਹਨਾਂ ਦੇ ਮਸਲੇ 'ਤੇ ਅਤੇ ਇੰਨੀ ਦੇਰ ਨੂੰ 9 ਸਾਲ ਦੀ ਉਮਰ ਬਾਲ ਗੋਬਿੰਦ ਰਾਏ ਆਪਣੇ ਸਾਥੀਆਂ ਸਮੇਤ ਉਹ ਵੀ ਪਹੁੰਚ ਗਏ ਅਤੇ ਸ਼ਾਇਰ ਨੇ ਬੜਾ ਸੁੰਦਰ ਅੰਕਿਤ ਕੀਤਾ ਉਹ ਕਹਿੰਦੇ ਨੇ ਬਾਲ ਗੋਬਿੰਦ ਰਾਏ ਜੀ ਆਏ ਅਤੇ ਆ ਕੇ ਆਪਣੇ ਪਿਤਾ ਜੀ ਨੂੰ ਇੱਕ ਸਵਾਲ ਕਰਦੇ ਨੇ ਉਹ ਸਵਾਲ ਕੀ ਸੀ ਕਹਿਣ ਲੱਗੇ ਬਹਿ ਗਏ ਆਉਂਦਿਆਂ ਪਿਤਾ ਦੀ ਗੋ ਦੇ ਅੰਦਰ ਲੱਗੇ ਕਹਿਣ ਦਾਤਾ ਕੀ ਵਿਚਾਰ ਦੇ ਪੈ ਕੇ ਸੋਚਾਂ ਦੇ ਡੂੰਘੇ ਸਮੁੰਦਰਾਂ ਵਿੱਚ ਕਿਦੀਆਂ ਡੁੱਬੀਆਂ ਬੇੜੀਆਂ ਤਾਰ ਰਹੇ ਹੋ ਖੋਤ ਖੋਤ ਕੇ ਤੀਲਿਆਂ ਨਾਲ ਜਿਵੀਂ ਕਿਦੀਆਂ ਵਿਗੜੀਆਂ ਪਏ ਸਵਾਰ ਦੇ ਪੁੱਟ ਕੇ ਡੂੰਘੀ ਦਲੀਲਾਂ ਦੀ ਨੀ ਏਡੀ ਕਿਦੇ ਲਈ ਪੈ ਮੈਲੇ ਅਸਾਰ ਦੇ ਛੋਟੀ ਉਮਰ ਵਿੱਚ ਸਵਾਲ ਕਰਦੇ ਨੇ ਕੋਈ ਬੜੀ ਮੁਹਿੰਮ ਹੈ ਪਈ ਹੋਈ दस रही बिरती मैनू आप दिए लाली नहीं हजूर दिया अखियां विच रात किसे निर्दोष दी जाप दिए। ते मेरे साहब ने कहा सी गुरु तेग बहादुर पातशाह ने पिता क्या चन्ना कई निर्दोषियां दी मैं तकसीर मटाण दी सोचदा हां खिची गई जो उच्चियां नीवियां विच ओ लकीर मटाण दी सोचदा हां। ए है पूरा गुरु जिदे नाल बद्दे भारत देश मेरा ओ जंजीर मटाण दी सोचदा हां कोई कश्मीर मटाण दी सोचदा ए मैं तकदीर मटाण दी सोचदा हां। पर नाल एक गल कह दित्ती कहन लगे बेटा इन्हां दा मसला हल ते हो सकदा एक तरीका होवे। पुछया पातशाह जी ओ केड़ा मेरे लाल इस दबे हुए देश उत्तों तद ही पार गुलामी दा लाई दाए एदे वास्ते किसे मर जीवड़े या धर्म आत्मा दा सीस चाही दाए। कहिंदे ने कोई वड्डी धर्मी आत्मा होवे ना वो अपना बलिदान देवे अपना आपा कुर्बान करे ते इन्हां दे धर्म दी रख्या हो सकदी है। ते मेरे साहब 9 साल दी उम्र ते पातशाह जी जदों गल सुनी ते गलवकड़ी पा ली अपने पिता जी ने शायर ने बड़ा सुंदर नक्शा खिंचया सुनी गल मेरे रमजी बादशाह ने पिता विच गलवकड़ी लावंदाए अखां विच अखां पा के तकदाए नैणा नाल बजार तां पावंदाए निगाह मार के तीर तलवार वल्ले पोले पा फिर इंज फुरमावंदाए घर विच दौलतां होण जद पिता मेरे फिर बार ढूंढण केड़ा जावंदाए। इस विच सोच विचार दी गल कोई नहीं ए संतुष्ट हो के कहिंदी आत्माएं मेरे पिता मैं सोच नहीं सकिया हां वड्डा तेरे तो कौन धर्मात्माएं। कहन लगे मेरे पातशाह मेरे पिता जी तुहाडे तो वड्डा इस रूहे जमीन ते होर कोई धर्मी आत्मा हो ही नहीं सकदी तुसी आप अपना बलिदान दिओ ते इन्हां दे धर्म दी रख्या करो। ते वेखो पूरिया ने कीता की जदों पूरा गुरु मिल पवे ना ते सच जाणियो पूरा गुरु अपना आपा भी कुरबान कर दिंदा है। एक गल कही सी पंडित कृपा राम नू कहन लगे पंडित जी जे तुसी गुरु नानक दे घर विच आए हो ना ते गुरु नानक दा घर झोलियां भर के तोरेगा पातशाह तुसी की करोगे। ते मेरे साहब ने कहा सी आप ही जा खलोवांगा तेग थले हुण नहीं होर निर्दोष खलोन देने आप ही जा खलोवांगा तेग थले हुण नहीं होर निर्दोष खलोन देने। बाल गोबिंद राय जी कोल खड़े ने ते उन्हां नूं कहन लगे गोबिंद बचड़िया तू भी यतीम हो जा हुण मैं होर यतीम नहीं होण देने। मात गुजरी जी कोल खड़े ने कहन लगे रोना पिया जे गुजरीए आप रो लई हुण मैं होर परिवार नहीं रोण देने भावें आप नहीं मत्थे ते कदे लाया धक्के नाल मैं टिके नहीं धोण देने। कहन लगे दूजे दे धर्म विच कोई दखल अंदाजी क्यों करे आप जिउणा ते दूजे नूं जिउण दिओ ये है पूरियां दा करम। और सच जाणियो किसे मनुख नूं डुलाना होवे ना ते जां ते माया दित्ती जांदी है लालच दित्ता जांदा है ते जां फिर मौत दा पै दित्ता जांदा है। मेरे साहिब गुरु तेग बहादुर पातशाह दे सामने मौत खड़ी कीती गई जेड़े प्राणा तो प्यारे सिख सन उन्हां नूं अखां दे सामने शहीद कीता ਭਾਈ ਮਤੀਦਾਸ, ਭਾਈ ਸਤੀਦਾਸ ਅਤੇ ਭਾਈ ਦਿਆਲਾ ਜੀ। ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਾਹਮਣੇ ਉਹਨਾਂ ਨੂੰ ਸ਼ਹੀਦ ਕੀਤਾ ਅਤੇ ਮਨ ਵਿੱਚ ਇਹ ਸੀ ਕਿ ਜੇ ਕਿਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਾਹਮਣੇ ਇਹਨਾਂ ਨੂੰ ਸ਼ਹੀਦ ਕਰਾਂਗੇ ਤਾਂ ਹੋ ਸਕਦਾ ਇਹਨਾਂ ਦਾ ਮਨ ਦਹਿਲ ਜਾਏ, ਡੋਲ ਜਾਣ ਅਤੇ ਦੀਨ ਕਬੂਲ ਕਰ ਲੈਣ। ਪਰ ਹੋਇਆ ਕੀ? ਕਹਿੰਦੇ ਨੇ ਮਤੀਦਾਸ ਨੂੰ ਆਰੇ ਨਾਲ ਚੀਰਿਆ, ਜਦ ਸਤੀਦਾਸ ਨੂੰ ਜਦੋਂ ਜਲਾ ਬੈਠੇ। ਗਲੀ ਦਾਲ ਨਹੀਂ ਅਜੇ ਵੀ ਦਰਿੰਦਿਆਂ ਦੀ ਦੇਗੇ ਵਿੱਚ, ਦਿਆਲੇ ਨੂੰ ਪਾ ਬੈਠੇ। ਤੁਹਾਡੇ ਸਾਹਮਣੇ ਸਿੱਖਾਂ ਨੂੰ ਮਾਰਿਆ ਏ, ਜਿੰਦਾ ਤੁਸੀਂ ਵੀ ਹੁਣ ਨਹੀਂ ਰਹਿਣ ਲੱਗੇ। ਮੰਨੋ ਈਨ ਅਤੇ ਦੀਨ ਕਬੂਲ ਕਰ ਲਓ, ਗੁਰੂ ਤੇਗ ਬਹਾਦਰ ਨੂੰ ਕਹਿਣ ਲੱਗੇ। ਪਰ ਗੁਰੂ ਤੇਗ ਬਹਾਦਰ ਜੀ ਹੱਸ ਬੋਲੇ, ਨਾ ਡਰਾਉਣ ਆਇਆ ਨਾ ਮੈਂ ਡਰਨ ਆਇਆ, ਭੈ ਕਾਹੂ ਕੋ ਦੇਤ ਨੈ ਨਹਿ ਪੈਮਾਨਤਾ। ਗੁਰੂ ਤੇਗ ਬਹਾਦਰ ਜੀ ਹੱਸ ਬੋਲੇ, ਨਾ ਡਰਾਉਣ ਆਇਆ ਨਾ ਮੈਂ ਡਰਨ ਆਇਆ। ਲੋਕ ਚਾਅ ਨਾਲ ਜ਼ਿੰਦਗੀ ਲੱਭਦੇ ਨੇ, ਚਾਅ ਨਾਲ ਮੈਂ ਇਸ ਥਾਂ ਮਰਨ ਆਇਆ, ਪਰ ਮਰਨ ਬਿਨਾਂ ਨਹੀਂ ਇਸ ਦਾ ਬਦਲ ਮਿਲਣਾ। ਜੋ ਜੋ ਅੱਜ ਮਜ਼ਲੂਮਾਂ 'ਤੇ ਬੀਤੀਆਂ ਨੇ, 26 ਦਿਨ ਤਿਆਰੀ ਲਈ ਬੜੇ ਹੁੰਦੇ, ਮੈਂ 26 ਸਾਲ ਤਿਆਰੀਆਂ ਕੀਤੀਆਂ ਨੇ। ਕਹਿਣ ਲੱਗੇ, ਮੈਂ ਤਾਂ ਬਾਬੇ ਬਕਾਲੇ ਭੋਰੇ ਵਿੱਚ ਬਹਿ ਕੇ ਤਿਆਰੀ ਇਸੇ ਕਰਮ ਦੀ ਕਰਦਾ ਰਿਹਾ, ਤੁਸੀਂ ਮੈਨੂੰ ਮੌਤ ਦਾ ਭੈ ਨਾ ਦਿਓ। ਤਿਲਕ ਅਤੇ ਜੰਜੂ ਦੀ ਰਾਖੀ ਦੀ ਖਾਤਰ ਗੁਰੂ ਨਾਨਕ ਦੇ ਘਰ ਨੇ ਆਪਣਾ ਆਪਾ ਵੀ ਕੁਰਬਾਨ ਕਰ ਦਿੱਤਾ। ਔਰ ਕਹਿਣਾ ਪਿਆ ਪੰਡਿਤ ਕਿਰਪਾ ਰਾਮ ਨੂੰ, ਜਦੋਂ ਮੇਰੇ ਸਾਹਿਬ ਜੀ ਦੀ ਸ਼ਹਾਦਤ ਹੋ ਗਈ ਨਾ, ਪੰਡਿਤ ਕਿਰਪਾ ਰਾਮ ਨੂੰ ਪਤਾ ਲੱਗਿਆ ਵੀ ਸਾਹਿਬ ਜੀ ਸ਼ਹੀਦ ਹੋ ਗਏ। ਅਤੇ ਪੰਡਿਤ ਕਿਰਪਾ ਰਾਮ ਕਹਿੰਦਾ, ਕਹਿਣ ਲੱਗਾ, ਤਿੰਨਾਂ ਤੰਦਾਂ ਦਾ ਜੰਜੂ, ਇਹ ਗੱਲ ਕੀ ਸੀ? ਜਦ ਮੈਂ ਉਸ ਦੇ ਕਦਮਾਂ 'ਤੇ ਆਣ ਰੱਖਿਆ, ਜਦੋਂ ਪੂਰੇ ਦੇ ਚਰਨਾਂ 'ਤੇ ਆ ਕੇ ਡਿੱਗ ਪਏ, ਤਿੰਨਾਂ ਤੰਦਾਂ ਦਾ ਜੰਜੂ, ਇਹ ਗੱਲ ਕੀ ਸੀ? ਜਦ ਮੈਂ ਉਸ ਦੇ ਕਦਮਾਂ 'ਤੇ ਆਣ ਰੱਖਿਆ, ਆਪਣੇ ਸਿਰ ਜਿੰਨਾ ਇਹਦਾ ਮੁੱਲ ਪਾਇਆ, ਕਿੰਨਾ ਇਸ ਨਿਮਾਣੇ ਦਾ ਮਾਣ ਰੱਖਿਆ। ਇਹ ਜੇ ਗੁਰੂ ਨਾਨਕ ਦਾ ਘਰ, ਆਪਣਾ ਆਪਾ ਵੀ ਕੁਰਬਾਨ ਕਰ ਦੇਣਾ। ਔਰ ਜਦੋਂ ਪੂਰਾ ਮਿਲ ਪੈਂਦਾ ਨਾ, ਉਸ ਵੇਲੇ ਅੰਦਰੋਂ ਹਉਮੈ ਅਤੇ ਹੰਕਾਰ ਮਿਟਦਾ, ਔਰ ਪੂਰਾ ਗੁਰੂ ਅੰਦਰੋਂ ਹਉਮੈ ਦੀ ਦੀਵਾਰ ਨੂੰ ਤੋੜ ਕੇ ਉਸ ਮਾਲਕ ਦੇ ਨਾਲ ਮਿਲਾਪ ਕਰਵਾਉਂਦਾ। ਮੇਰੇ ਸਾਹਿਬ ਜੀ ਅੱਜ ਦੇ ਮੁਬਾਰਕ ਹੁਕਮਨਾਮੇ ਅੰਦਰ ਬਖਸ਼ਿਸ਼ ਕਰ ਰਹੇ ਨੇ, ਆਓ ਬੜੇ ਹੀ ਪਿਆਰ ਦੇ ਨਾਲ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੂਹੀ ਚੰਤ ਮਹੱਲਾ ਚੌਥਾ। ਮਾਰਹੀ ਸੁਵੀ ਜਨ ਹਉ ਮੈਂ ਬਿਖਿਆ, ਜਿਨ ਹਰ ਪ੍ਰਭ ਮਿਲਣ ਨਾ ਦਿੱਤੀਆ।
ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਸੂਹੀ ਰਾਗ ਅੰਦਰ। ਕਹਿਣ ਲੱਗੇ ਕਿ ਹੇ ਭਾਈ, ਇਸ ਹਉ ਮੈਨੂੰ ਮਾਰੋ, ਇਸ ਮਾਇਆ ਨੂੰ ਖਤਮ ਕਰੋ। ਇਹ ਮਾਇਆ ਹੀ ਇੱਕ ਐਸੀ ਹੈ, ਇਹ ਹਉਮੈ ਹੀ ਇੱਕ ਐਸੀ ਹੈ ਜਿਸ ਨੇ ਹਰ ਪ੍ਰਭ ਮਿਲਣ ਨਾ ਦਿੱਤੀ ਹੈ, ਜਿਸ ਨੇ ਉਸ ਹਰੀ ਨੂੰ ਮਿਲਣ ਨਹੀਂ ਦਿੱਤਾ, ਜਿਹਨੇ ਉਹਦੇ ਨਾਲੋਂ ਵਿਛੋੜਾ ਪਾ ਦਿੱਤਾ। ਹੇ ਭਾਈ, ਇਸ ਹਉਮੈ ਅਤੇ ਹੰਕਾਰ ਨੂੰ, ਮਾਇਆ ਨੂੰ ਖਤਮ ਕਰੀਏ।
ਦੇਹ ਕੰਚਨ ਵੇ ਵੰਨੀਆ, ਇਨ ਹਉ ਮੈਂ ਮਾਰ ਵਿਗੁਤੀਆ।
ਜਦੋਂ ਕੋਈ ਬੜੀ ਕੀਮਤੀ ਚੀਜ਼ ਹੋਵੇ ਨਾ, ਤੇ ਅਸੀਂ ਉਸ ਨੂੰ ਤੁਲਣਾ ਦਿੰਦੇ ਹਾਂ ਸੋਨੇ ਦੇ ਨਾਲ। ਸੋਨੇ ਦੇ ਨਾਲ ਤੁਲਣਾ ਦਿੱਤੀ ਜਾਂਦੀ ਹੈ ਕਿਉਂਕਿ ਮਹਿੰਗੀ ਧਾਤ ਹੈ। ਤੇ ਕਹਿੰਦੇ ਨੇ ਕਿ ਵੇਖੋ, ਇਹ ਸੋਨੇ ਵਰਗੀ ਦੇਹੀ, ਭਾਵ ਕਿ ਮਾਲਕ ਨੇ ਬੜੀ ਸੁੰਦਰ ਦੇਹੀ ਬਖਸ਼ਿਸ਼ ਕੀਤੀ, ਔਰ ਇਹਦਾ ਕੋਈ ਮੁੱਲ ਨਹੀਂ ਜੇ ਪਾਇਆ ਜਾ ਸਕਦਾ। ਇਹ ਤਾਂ ਇੱਕ ਸਾਧਨ ਉਸ ਮਾਲਕ ਨੇ ਦਿੱਤਾ, ਅਤੇ ਸਾਧਨ ਕਾਹਦੇ ਵਾਸਤੇ ਹੈ? ਉਸ ਮਾਲਕ ਨੂੰ ਮਿਲਣ ਵਾਸਤੇ। ਪਰ ਜਿਹੜਾ ਸਾਧਨ ਮੰਜ਼ਿਲ 'ਤੇ ਨਾ ਪਹੁੰਚਾਏ, ਰਸਤੇ ਵਿੱਚ ਹੀ ਰਹਿ ਜਾਏ, ਉਸ ਸਾਧਨ ਨੂੰ ਕੋਈ ਚੰਗਾ ਸਾਧਨ ਨਹੀਂ ਗਿਣਿਆ ਜਾ ਸਕਦਾ। ਮੈਨੂੰ ਗੱਲ ਯਾਦ ਹੈ, ਪੰਥ ਰਤਨ ਗੁਰਮਤ ਵਿੱਦਿਆ ਮਾਰਤੰਡ ਸੱਚਖੰਡ ਵਾਸੀ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ, ਜਦੋਂ ਸ਼੍ਰੀਮਾਨ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਉਹਨਾਂ ਦੀ ਸਿਹਤ ਨਾਸਾਜ ਸੀ ਅਤੇ ਪਤਾ ਲੈਣ ਵਾਸਤੇ ਗਏ ਅਤੇ ਮਾਨਯੋਗ ਮਸਕੀਨ ਸਾਹਿਬ ਜੀ ਨੇ ਪੁੱਛਿਆ, ਕਹਿਣ ਲੱਗੇ ਬਾਬਾ ਜੀ ਕੀ ਹਾਲ ਹੈ? ਅਤੇ ਸਤਿਕਾਰਯੋਗ ਬਾਬਾ ਜੀ ਨੇ ਕਿਹਾ, ਕਹਿਣ ਲੱਗੇ ਸਵਾਰ ਠੀਕ ਹੈ। ਬੜੀ ਰਮਜ ਦੀ ਬਾਤ, ਕਹਿਣ ਲੱਗੇ ਸਵਾਰ ਠੀਕ ਹੈ ਪਰ ਘੋੜਾ ਕਮਜ਼ੋਰ ਪੈ ਗਿਆ। ਸਵਾਰ ਠੀਕ ਹੈ ਪਰ ਇੱਕ ਜਿਹੜਾ ਉਹਨਾਂ ਨੇ ਸ਼ਬਦ ਕਿਹਾ ਨਾ, ਕਹਿਣ ਲੱਗੇ ਮੈਂ ਧੰਨਵਾਦੀ ਹਾਂ ਇਸ ਘੋੜੇ ਦਾ, ਜਿੱਥੇ ਅਸਾਂ ਪਹੁੰਚਣਾ ਸੀ ਇਸ ਨੇ ਸਾਨੂੰ ਪਹੁੰਚਾ ਦਿੱਤਾ, ਜਿੱਥੇ ਪਹੁੰਚਣਾ ਸੀ ਇਸ ਨੇ ਪਹੁੰਚਾ ਦਿੱਤਾ। ਸੱਚ ਜਾਣਿਓ ਇਹ ਜਿਹੜੀ ਦੇਹੀ ਹੈ ਨਾ, ਇਹ ਇੱਕ ਐਸਾ ਸਾਧਨ ਹੈ ਜਿਹਦਾ ਕੋਈ ਮੁੱਲ ਨਹੀਂ ਦਿੱਤਾ ਜਾ ਸਕਦਾ। ਅਤੇ ਮੇਰੇ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਕਿ ਇਹ ਸੋਨੇ ਵਰਗੀ ਦੇਹੀ ਜਿਸ ਨੂੰ ਹਉਮੈ ਨੇ ਖੁਆਰ ਕਰਕੇ ਰੱਖ ਦਿੱਤਾ ਹੈ, ਕਿਉਂਕਿ ਇਹ ਹੀ ਇੱਕ ਸਾਧਨ ਸੀ ਜਿਹਦੇ ਨਾਲ ਉਸ ਮਾਲਕ ਤੱਕ ਪਹੁੰਚਣਾ ਸੀ, ਪਰ ਇਸ ਹਉਮੈ ਨੇ, ਹੰਕਾਰ ਨੇ, ਇਸ ਮਾਇਆ ਨੇ ਉਸ ਮਾਲਕ ਦੇ ਨਾਲੋਂ ਵਿਛੋੜਾ ਪਾ ਦਿੱਤਾ, ਇਸ ਦੇਹੀ ਨੂੰ ਵੀ ਖੁਆਰ ਕੀਤਾ ਹੈ।
ਮੋਹ ਮਾਇਆ ਵੇ ਸਭ ਕਾਲ ਖਾ, ਇਹਨਾਂ ਮਨ ਮੁਖ ਮੂੜ ਸੰਜੁਤੀਆ।
ਕਹਿੰਦੇ ਨੇ ਇਹ ਮੋਹ ਮਾਇਆ, ਇਹਦੇ ਨਾਲ ਜਿਹੜਾ ਮਨੁੱਖ ਇਹਦੇ ਵਿੱਚ ਗ੍ਰਸਿਆ ਹੈ ਨਾ, ਉਹ ਕਦੇ ਵੀ ਉੱਜਲ ਮੁੱਖ ਲੈ ਕੇ ਉਸ ਮਾਲਕ ਤੱਕ ਨਹੀਂ ਜਾਂਦਾ। ਸੱਭਾ ਕਾਲਖ ਦਾਗਾ ਦਾਗ, ਇਹਦੇ ਵਿੱਚ ਜਿਹੜਾ ਗ੍ਰਸਿਆ ਗਿਆ, ਕਹਿੰਦੇ ਨੇ ਉਹ ਮੱਥੇ 'ਤੇ ਕਲੰਕ ਲਵਾ ਕੇ ਜਾਏਗਾ, ਉੱਜਲ ਮੁੱਖ ਲੈ ਕੇ ਨਹੀਂ ਜਾਂਦਾ। ਅਤੇ ਸਾਹਿਬ ਜੀ ਕਹਿੰਦੇ ਨੇ ਕਿ ਇਹ ਜਿਹੜੇ ਮੋਹ ਮਾਇਆ ਇਹ ਸਭ ਕਾਲਖ ਹੈ, ਸਾਰੀ ਇਹ ਕਾਲਖ ਹੈ। ਇਹਦੇ ਨਾਲ ਹੀ ਮਨੁੱਖ ਦੇ ਚਿਹਰੇ 'ਤੇ ਦਾਗ ਪੈਂਦਾ ਔਰ ਇਹਦੇ ਨਾਲ ਹੀ ਉਸ ਮਾਲਕ ਨਾਲੋਂ ਵਿਛੋੜਾ ਪੈਂਦਾ। ਸਾਹਿਬ ਜੀ ਕਹਿੰਦੇ ਨੇ ਪਰ ਇਹ ਵੇਖੋ ਇਹ ਮਨਮੁੱਖ ਮੂੜ ਸਜੁੱਤੀ ਆ। ਕਹਿੰਦੇ ਨੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ ਇਹ ਮੂਰਖ, ਇਹ ਇਹਨਾਂ ਦੇ ਨਾਲ ਹੀ ਸਾਂਝ ਪਾ ਕੇ ਇਹਨਾਂ ਨਾਲ ਹੀ ਜੋੜ ਜੋੜ ਕੇ ਬੈਠਾ, ਕਿਉਂਕਿ ਜਿਹੜਾ ਮਨ ਦੇ ਪਿੱਛੇ ਤੁਰਦਾ ਨਾ, ਸੱਚ ਜਾਣਿਓ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ, ਮੇਰੇ ਸਾਹਿਬ ਜੀ ਨੇ ਬਾਣੀ ਵਿੱਚ ਕਿਹਾ, ਉਹ ਕਹਿੰਦੇ ਨੇ ਇਹ ਤਾਂ ਫਿਰ ਪਾਪ ਨੂੰ ਵੀ ਪੁੰਨ ਹੀ ਦੱਸਦਾ। ਮਨ ਕਾ ਕਹਿਆ ਮਨਸਾ ਕਰੇ, ਇਹ ਮਨ ਪੁੰਨ ਪਾਪ ਉਚਰੇ। ਕਹਿੰਦੇ ਨੇ ਕਿ ਇਹ ਪਾਪ ਨੂੰ ਵੀ ਫਿਰ ਪੁੰਨ ਦੱਸਦਾ ਕਿ ਮੈਂ ਚੰਗਾ ਕਰਮ ਹੀ ਕੀਤਾ, ਜਿਹੜਾ ਮਨ ਦੇ ਪਿੱਛੇ ਤੁਰਦਾ। ਤੋ ਸਾਹਿਬ ਜੀ ਇੱਥੇ ਵੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਕਿ ਇਹ ਮੂਰਖ ਆਪਣੇ ਮਨ ਦੇ ਪਿੱਛੇ ਤੁਰ ਕੇ ਆਪਣੇ ਆਪ ਨੂੰ ਕੇਵਲ ਮਾਇਆ ਦੇ ਨਾਲ ਹਉਮੈ ਦੇ ਨਾਲ ਜੋੜ ਕੇ ਰੱਖਿਆ ਹੈ।
ਜਨ ਨਾਨਕ ਗੁਰਮੁਖ ਉਭਰੇ, ਗੁਰ ਸ਼ਬਦੀ ਹਉਮੈ ਛੁੱਟੀਆ।
ਪਰ ਕਹਿੰਦੇ ਨੇ ਹੇ ਨਾਨਕ ਆਖ, ਬਖਸ਼ਿਸ਼ ਕਰਦੇ ਨੇ ਕਿ ਜਨ ਨਾਨਕ ਗੁਰਮੁਖ ਉਭਰੇ, ਗੁਰਮੁਖ ਦੇ ਖੱਖੇ ਨੂੰ ਸਿਹਾਰੀ ਤੋਂ ਭਾਵ ਹੈ ਕਿ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਗਿਆ, ਜਿਹੜਾ ਪੂਰੇ ਦੇ ਚਰਨਾਂ ਦੇ ਨਾਲ ਜੁੜ ਗਿਆ, ਕਹਿੰਦੇ ਨੇ ਉਹ ਇਹਨਾਂ ਤੋਂ ਬਚ ਸਕਦਾ। ਅਸੀਂ ਪੜ੍ਹਦੇ ਹਾਂ ਨਾ, ਮਾਇਆ ਮਮਤਾ ਮੋਣੀ ਜਿਨ ਵਿਣ ਦੰਤਾਂ ਜੱਗ ਖਾਇਆ। ਕਹਿੰਦੇ ਇਹ ਤਾਂ ਸਾਰੇ ਜਗਤ ਨੂੰ ਬਿਨਾਂ ਦੰਦਾਂ ਤੋਂ ਹੀ ਨਿਕਲਦੀ ਜਾ ਰਹੀ ਹੈ, ਪਰ ਕੋਈ ਹੈ ਜਿਹੜਾ ਇਹਦੇ ਤੋਂ ਬਚ ਸਕੇ? ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜੱਗ ਖਾਇਆ, ਮਨ ਮੁੱਖ ਖਾਧੇ ਗੁਰਮੁਖ ਉਭਰੇ। ਉਭਰੇ ਦਾ ਅਰਥ ਹੈ ਬਚ ਗਏ। ਜਿਹੜੇ ਮਨਮੁੱਖ ਨੇ ਨਾ, ਉਹ ਇਹਦੇ ਤੋਂ ਨਹੀਂ ਬਚ ਸਕਦੇ। ਪਰ ਗੁਰਮੁਖ ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਗਏ,
ਮਨ ਮੁਖ ਖਾਦੇ ਗੁਰਮੁਖ ਉਭਰੇ ਜਿਨ ਸੱਚ ਨਾਮ ਚਿੱਤ ਲਾਇਆ।
ਕਹਿੰਦੇ ਨੇ ਜਿਨ੍ਹਾਂ ਨੇ ਸੱਚੇ ਨਾਮ ਦੇ ਨਾਲ ਚਿੱਤ ਜੋੜ ਲਿਆ ਨਾ, ਉਹਨਾਂ ਦਾ ਇਹ ਮਾਇਆ ਵੀ ਕੁਝ ਨਹੀਂ ਵਿਗਾੜ ਸਕਦੀ। ਅਸੀਂ ਵੇਖਦੇ ਹਾਂ ਕਿ ਜਦੋਂ ਚੱਕੀ ਵਿੱਚ ਦਾਣੇ ਪਾਏ ਜਾਂਦੇ ਨੇ, ਏਡੇ ਭਾਰੀ ਪੁੜ ਉਹਨਾਂ ਦਾਣਿਆਂ ਦਾ ਮਲੀਆ ਮੇਟ ਕਰਕੇ ਰੱਖ ਦਿੰਦੇ ਨੇ, ਅਤੇ ਕਿਸੇ ਵੀ ਦਾਣੇ ਦੇ ਬਚਣ ਦੀ ਕੋਈ ਆਸ ਉਮੀਦ ਨਹੀਂ ਹੁੰਦੀ। ਪਰ ਸੱਚ ਜਾਣਿਓ, ਜਦੋਂ ਕਿਤੇ ਪੁੜ ਚੁੱਕ ਕੇ ਵੇਖੀਏ, ਹੈਰਾਨਗੀ ਹੁੰਦੀ ਏ ਕਿ ਇੰਨੇ ਭਾਰੀ ਪੁੜਾਂ ਦੇ ਵਿੱਚ ਵੀ ਕੁਝ ਦਾਣੇ ਐਸੇ ਨੇ ਜਿਹੜੇ ਬਚ ਗਏ। ਉਹ ਕਿਹੜੇ ਬਚੇ? ਜਿਹੜੇ ਉਸ ਧੁਰੇ ਦੇ ਨਾਲ ਜੁੜੇ ਰਹੇ। ਇਸ ਮਾਇਆ ਦੀ ਚੱਕੀ ਵਿੱਚ ਵੀ ਸੱਚ ਜਾਣਿਓ ਉਹ ਬਚਦੇ ਨੇ ਜਿਹੜੇ ਗੁਰੂ ਰੂਪੀ ਧੁਰੇ ਦੇ ਨਾਲ ਜੁੜੇ ਰਹਿਣਗੇ। ਮਨਮੁਖ ਖਾਦੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿੱਤ ਲਾਇਆ। ਅਤੇ ਇੱਥੇ ਵੀ ਮੇਰੇ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਜਨ ਨਾਨਕ ਗੁਰਮੁਖ ਉਭਰੇ ਗੁਰ ਸ਼ਬਦੀ ਹਉਮੈ ਛੁੱਟੀ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਇਸ ਹਉਮੈ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਬਸ ਆਣੋ ਵੀ ਜਨ ਇਸ ਮਨ ਕੋ ਮਨ ਵਾਸੇ ਜੋ ਨਿਤ ਪਾਉਂਦੇ ਆ।
ਕਹਿੰਦੇ ਨੇ ਹੇ ਭਾਈ, ਇਸ ਮਨ ਨੂੰ ਆਪਣੇ ਵਸ ਵਿੱਚ ਲਿਆਓ, ਇਹਨੂੰ ਆਪਣੇ ਵਸ ਵਿੱਚ ਕਰੋ। ਅਤੇ ਇਹ ਮਨ ਇਸ ਤਰ੍ਹਾਂ ਜਿਵੇਂ ਇੱਕ ਬਾਦਸ਼ਾਹ ਸ਼ਿਕਾਰੀ ਪੰਛੀ ਹੈ, ਉਹ ਹਰ ਵੇਲੇ ਸ਼ਿਕਾਰ ਦੀ ਤਲਾਸ਼ ਵਿੱਚ ਦੌੜਦਾ ਰਹਿੰਦਾ, ਹਰ ਵੇਲੇ ਦੌੜਦਾ। ਔਰ ਇਹ ਜਿਹੜਾ ਮਨ ਹੈ ਨਾ, ਇਹ ਵੀ ਹਰ ਵੇਲੇ ਸ਼ਿਕਾਰ ਦੀ ਤਲਾਸ਼ ਵਿੱਚ ਦੌੜਦਾ ਰਹਿੰਦਾ, ਹਰ ਵੇਲੇ ਲੱਭਦਾ ਰਹਿੰਦਾ। ਕਈ ਵਾਰੀ ਮਨੁੱਖ ਨੂੰ ਐਸਾ ਭਾਸਦਾ ਕਿ ਨਹੀਂ, ਮਨ ਉਹਨੂੰ ਟਿਕਾਓ ਵਿੱਚ ਆ ਗਿਆ। ਕਬੀਰ ਸਾਹਿਬ ਜੀ ਉਹਨਾਂ ਦਾ ਇੱਕ ਦਿਨ ਮੈਂ ਇੱਕ ਪਾਵਨ ਸ਼ਬਦ ਪੜ੍ਹ ਰਿਹਾ ਸੀ, ਉਹਨਾਂ ਦੇ ਬੀਚ ਗ੍ਰੰਥ ਵਿੱਚ ਉਹ ਕਹਿੰਦੇ ਨੇ,
ਕਬੀਰ ਮੈਂ ਜਾਣਿਆ ਮਨ ਮਰ ਗਿਆ।
ਕਹਿੰਦੇ ਨੇ ਮੈਂ ਤਾਂ ਸਮਝਿਆ ਸੀ ਕਿ ਹੁਣ ਮਨ ਮਰ ਗਿਆ,
ਅੱਜ ਸੋ ਮਰਿਓ ਨਾ ਹੈ, ਬਾਰਿਸ਼ ਪੜੀ ਕੁਸੰਗ ਕੀ ਦਾਦਰ ਜਿਉਂ ਗੁਰੜਾਏ।
ਪਰ ਕਹਿੰਦੇ ਨੇ ਪਤਾ ਤਾਂ ਉਦੋਂ ਲੱਗਦਾ ਜਦੋਂ ਕਿਤੇ ਕੁਸੰਗ ਦਾ, ਕੁਸੰਗ ਭਾਵ ਕੁਸੰਗ ਦੀ ਬਾਰਿਸ਼ ਹੋਵੇ, ਜਦੋਂ ਕੁਸੰਗੀਆਂ ਦਾ ਸੰਗ ਮਿਲ ਜਾਏ ਤਾਂ ਫਿਰ ਵੇਖੋ ਕਿ ਮਨ ਕਿਸ ਪਾਸੇ ਨੂੰ ਦੌੜਦਾ। ਇਹਦਾ ਤਾਂ ਸੁਭਾਅ ਇਲ ਵਾਲਾ, ਉੱਡਦੀ ਉੱਡਦੀ ਦਹਿ ਦਿਸ਼ਾ ਜਲ ਪਰਬਤ ਬਨ ਰਾਏ, ਜਿੱਥੇ ਡਿੱਠਾ ਮ੍ਰਿਤ ਕੋ ਇਲ ਬੈਠੀ ਆਏ। ਬੜਾ ਉੱਚਾ ਉੱਡਦੀ ਹੈ ਪਹਾੜਾਂ ਦੇ ਉੱਤੇ, ਸਾਗਰਾਂ ਦੇ ਉੱਤੇ, ਪਰ ਡਿੱਗਦੀ ਕਿੱਥੇ ਹੈ? ਜਿੱਥੇ ਕਿਤੇ ਕੋਈ ਮੁਰਦਾਰ ਮਿਲ ਜਾਏ। ਬਸ ਇਹੀ ਹਾਲ ਮਨੁੱਖ ਦਾ ਵੀ ਹੈ, ਇਹ ਮਨ ਦਾ ਹਾਲ ਹੈ। ਪਰ ਸਾਹਿਬ ਜੀ ਕਹਿੰਦੇ ਨੇ ਕਿ ਜੇ ਇਸ ਨੂੰ, ਇਸ ਮਨ ਨੂੰ ਵਸ ਵਿੱਚ ਕਰੋ, ਇਹ ਤੇ ਉਸ ਸ਼ਿਕਾਰੀ ਪੰਛੀ ਦੀ ਤਰ੍ਹਾਂ ਦੌੜਿਆ ਫਿਰਦਾ ਹੈ।
ਦੁੱਖ ਰਹਿਣ ਵੇ ਵਿਹਾਣੀਆਂ, ਨਿਤ ਆਸਾ ਆਸ ਕਰਿੰਦਿਆ।
ਕਹਿੰਦੇ ਨੇ ਇਹ ਜ਼ਿੰਦਗੀ ਦੀ ਰਾਤ ਦੁੱਖਾਂ ਵਿੱਚ ਹੀ ਬੀਤਦੀ ਜਾਂਦੀ ਹੈ। ਨਿਤ ਆਸਾ ਆਸ ਕਰਿੰਦਿਆਂ, ਜਿੰਨਾ ਬੰਦਾ ਇਸ਼ਾਵਾਂ ਦੇ ਅਧੀਨ ਜਿਉਂਦਾ ਨਾ, ਓਨਾ ਹੀ ਦੁਖੀ ਹੁੰਦਾ। ਆਸਾ ਵਿੱਚ ਅਤ ਦੁੱਖ ਘਣਾ, ਮਨਮੁੱਖ ਚਿੱਤ ਲਾਇਆ। ਜਿੰਨਾ ਮਨੁੱਖ ਆਸਾਂ ਦੇ ਅਧੀਨ ਜਿਉਂਦਾ ਓਨਾ ਹੀ ਦੁਖੀ ਹੋਵੇਗਾ। ਗੁਰਮੁਖ ਰਹੇ ਨਿਰਾਸ ਪਰਮ ਸੁੱਖ ਪਾਇਆ। ਜਿਹੜੇ ਗੁਰਮੁਖ ਨੇ ਉਹ ਇਸ਼ਾਵਾਂ ਦੇ ਅਧੀਨ ਨਹੀਂ ਜਿਉਂਦੇ, ਕਿਉਂਕਿ ਕਾਰਨ ਕੀ ਹੈ ਕਿ ਬੰਦੇ ਦੀ ਜੇ ਇੱਕ ਆਸ ਪੂਰੀ ਹੋ ਜਾਏ ਨਾ, ਤਾਂ ਮਾਨਯੋਗ ਮਸਕੀਨ ਜੀ ਕਿਹਾ ਕਰਦੇ ਸਨ ਕਿ ਉਹ ਦਸਾਂ ਨੂੰ ਜਨਮ ਦੇ ਜਾਂਦੀ ਹੈ। ਜੇ ਬੰਦੇ ਦੀਆਂ ਦਸ ਆਸਾਂ ਪੂਰੀਆਂ ਹੋ ਜਾਣ ਤਾਂ ਉਹ ਸੌ ਨੂੰ ਜਨਮ ਦੇ ਜਾਂਦੀ ਹੈ, ਅਤੇ ਜੇ ਸੌ ਆਸ ਪੂਰੀ ਹੋ ਜਾਏ ਤਾਂ ਹਜ਼ਾਰ ਨੂੰ ਜਨਮ ਦੇ ਜਾਂਦੀ ਹੈ। ਇੰਨੀ ਮਨੁੱਖ ਦੀ ਜ਼ਿੰਦਗੀ ਨਹੀਂ ਹੁੰਦੀ ਕਿ ਸਾਰੀਆਂ ਆਸਾਂ ਪੂਰੀਆਂ ਹੋ ਜਾਣ। ਇਛਾਵਾਂ ਦੇ ਅਧੀਨ ਮਨੁੱਖ ਦੁਖੀ ਰਹਿੰਦਾ। ਤੋ ਮੇਰੇ ਸਾਹਿਬ ਜੀ ਇੱਥੇ ਵੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਇਹ ਦੁੱਖਾਂ ਦੇ ਵਿੱਚ ਹੀ ਮਨੁੱਖ ਦੀ ਜ਼ਿੰਦਗੀ ਰੂਪੀ ਰਾਤ ਆਸਾਂ ਦੇ ਅਧੀਨ ਹੀ ਨਿਕਲਦੀ ਜਾਂਦੀ ਹੈ।
ਗੁਰ ਪਾਇਆ ਵੀ ਸੰਤ ਜਨੋ ਮਨ ਆਸ ਪੂਰੀ ਹਰ ਚਾਹੁੰਦੇ ਆ।
ਪਰ ਹੇ ਭਾਈ, ਜਿਨ੍ਹਾਂ ਨੂੰ ਪੂਰਾ ਗੁਰੂ ਮਿਲ ਪਿਆ, ਤੇ ਪੂਰਾ ਗੁਰੂ ਕੀ ਕਰਦਾ? ਉਹ ਨਾਮ ਦੀ ਦਾਤ ਦਿੰਦਾ। ਨਾਨਕ ਕੇ ਘਰ ਕੇਵਲ ਨਾਮ। ਜਿਨ੍ਹਾਂ ਨੂੰ ਪੂਰਾ ਗੁਰੂ ਮਿਲ ਪਿਆ ਤੇ ਪੂਰੇ ਗੁਰੂ ਨੇ ਨਾਮ ਦੀ ਦਾਤ ਦਿੱਤੀ, ਗੁਰ ਪਾਇਆ ਵੇ ਸੰਤ ਜਨੋ ਮਨ ਆਸ ਪੂਰੀ ਹਰ ਚਾਹੁੰਦਿਆਂ, ਭਾਵ ਕਿ ਉਹਦਾ ਸਿਮਰਨ ਕਰਦਿਆਂ, ਉਹਦੀ ਸਿਫਤ ਸਲਾਹ ਉਚਾਰਨ ਕਰਦਿਆਂ, ਜਿਨ੍ਹਾਂ ਨੂੰ ਪੂਰਾ ਗੁਰੂ ਮਿਲ ਪਿਆ, ਨਾਮ ਦੁਆਰਾ ਸਿਫਤ ਸਲਾਹ ਕਰਦੇ ਨੇ, ਗੁਣ ਗਾਇਣ ਕਰਦੇ ਨੇ, ਕਹਿੰਦੇ ਨੇ ਉਹਨਾਂ ਦੀਆਂ ਸਾਰੀਆਂ ਹੀ ਆਸਾਂ ਪੂਰੀਆਂ ਹੋ ਜਾਂਦੀਆਂ ਹਨ।
ਜਨ ਨਾਨਕ ਪ੍ਰਭ ਦੇਹੋ ਮਤੀ ਛੱਡ ਆਸਾ ਨਿਤ ਸੁਖ ਸੌਂਦਿਆ।
ਹੇ ਨਾਨਕ ਜੀ ਆਖਦੇ ਨੇ, ਮੇਰੇ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਕਿ ਹੇ ਪਰਿਪੂਰਨ ਪਰਮਾਤਮਾ, ਕਿਰਪਾ ਕਰ, ਐਸੀ ਮਤ ਦੇ, ਐਸੀ ਸੂਝ ਦੇ, ਕਿਹੜੀ ਸੂਝ, ਕਿ ਤੇਰੇ ਅਸੀਂ ਵੀ ਗੀਤ ਗਾ ਸਕੀਏ। ਪਾਤਸ਼ਾਹ ਜੀ ਕਹਿੰਦੇ ਨੇ ਜਿਹੜੇ ਉਹਦੇ ਨਾਲ ਜੁੜੇ ਨੇ ਨਾ, ਛੱਡ ਆਸਾ ਨਿਤ ਸੁੱਖ ਸੌਂਦੇ ਆ, ਉਹ ਇਛਾਵਾਂ ਤੋਂ ਉੱਪਰ ਉੱਠ ਕੇ ਉਹ ਕੇਵਲ ਉਹਦੇ 'ਤੇ ਡੋਰੀ ਸੁੱਟ ਦਿੰਦੇ ਨੇ, ਔਰ ਕਹਿੰਦੇ ਨੇ ਕਿ ਉਹ ਆਨੰਦ ਵਿੱਚ ਹਰ ਵੇਲੇ ਸੁੱਖ ਵਿੱਚ ਆਨੰਦ ਵਿੱਚ ਲੀਨ ਰਹਿੰਦੇ ਨੇ। ਜਿਨ੍ਹਾਂ 'ਤੇ ਗੁਰੂ ਦੀ ਕਿਰਪਾ ਹੋ ਗਈ ਉਹ ਇਛਾਵਾਂ ਦੇ ਅਧੀਨ ਨਹੀਂ ਜਿਉਂਦੇ। ਅਤੇ ਸੱਚ ਜਾਣਿਓ, ਮਨੁੱਖ ਦਾ ਇੱਕ ਸੁਭਾਅ ਜੇ ਕਿ ਮਨੁੱਖ ਤਾਂ ਗੁਰੂ ਕੋਲ ਵੀ ਆਉਂਦਾ ਅਤੇ ਕੇਵਲ ਕਾਮਨਾ ਲੈ ਕੇ, ਆਸ ਲੈ ਕੇ ਆਉਂਦਾ, ਔਰ ਆਸਾਂ ਵੀ ਸਾਡੀਆਂ ਦੁਨਿਆਵੀ ਹੁੰਦੀਆਂ ਨੇ ਕਿ ਮੈਨੂੰ ਆਹ ਵੀ ਚਾਹੀਦਾ, ਮੈਨੂੰ ਆਹ ਵੀ ਚਾਹੀਦਾ। ਅਸੀਂ ਗੁਰੂ ਨੂੰ ਨਹੀਂ ਮੰਗਦੇ, ਅਸੀਂ ਤਾਂ ਕੇਵਲ ਦਾਤਾਂ ਨੂੰ ਮੰਗਦੇ ਹਾਂ। ਦਾਤੇ ਨਾਲ ਸੰਬੰਧ ਨਹੀਂ, ਕੇਵਲ ਦਾਤਾਂ ਨਾਲ ਹੈ। ਪੈਸਾ ਚਾਹੀਦਾ, ਪ੍ਰਭੂ ਨਹੀਂ ਚਾਹੀਦਾ। ਮਾਇਆ ਚਾਹੀਦੀ ਏ, ਮਾਲਕ ਨਾਲ ਕੋਈ ਸਾਂਝ ਨਹੀਂ। ਪਰ ਸਾਹਿਬ ਜੀ ਕਹਿੰਦੇ ਨੇ ਨਹੀਂ, ਜਿਨ੍ਹਾਂ ਨੇ ਸੁੱਖਾਂ ਦੇ ਦਾਤੇ ਨਾਲ ਸਾਂਝ ਪਾ ਲਈ ਉਹ ਸਦਾ ਸੁੱਖ ਤੇ ਆਨੰਦ ਵਿੱਚ ਜਿਉਂਦੇ ਹਨ।
ਸਾ ਧਨ ਆਸਾ ਚਿਤ ਕਰੇ ਰਾਮ ਰਾਜਿਆ, ਹਰ ਪ੍ਰਭ ਸੇ ਜੜੀਐ ਆਈ।
ਸਾ ਧਨ ਭਾਵ ਉਹ ਜੀਵ ਇਸਤਰੀ ਆਪਣੇ ਚਿੱਤ ਵਿੱਚ ਇੱਕ ਆਸ ਲਾ ਕੇ ਬੈਠੀ। ਕਿਹੜੀ ਆਸ? ਕਿ ਹੇ ਪ੍ਰਭੂ ਪਾਤਸ਼ਾਹ ਰਾਮ ਰਾਜਿਆ, ਹੇ ਪ੍ਰਭੂ ਪਾਤਸ਼ਾਹ, ਇਹ ਮੇਰੀ ਹਿਰਦਾ ਰੂਪੀ ਸੇਜ, ਇਹਦੇ 'ਤੇ ਤੂੰ ਕਦੋਂ ਟਿਕਾਣਾ ਕਰੇਗਾ ਅਤੇ ਇਹਦੇ ਚਰਨਾਂ ਦਾ ਕਦੋਂ ਵਾਸ ਹੋਵੇਗਾ? ਐਸੀ ਜੀਵ ਇਸਤਰੀ ਉਹ ਇਹ ਆਸ ਲਾ ਕੇ ਬੈਠੀ ਹੈ ਕਿ ਮਾਲਕ ਕਿਰਪਾ ਕਰ, ਮੇਰੇ ਹਿਰਦਾ ਰੂਪੀ ਇਸ ਸੇਜ 'ਤੇ ਤੇਰਾ ਵਾਸ ਹੋ ਜਾਏ।
ਮੇਰਾ ਠਾਕੁਰ ਅਗਮ ਦਿਆਲ ਹੈ ਰਾਮ ਰਾਜਿਆ, ਕਰ ਕਿਰਪਾ ਲਿਹੋ ਮਿਲਾਈ।
ਕਹਿੰਦੇ ਨੇ ਜਿਹੜਾ ਮੇਰਾ ਮਾਲਕ ਹੈ ਨਾ, ਉਹ ਬੜਾ ਹੀ ਦਿਆਲੂ ਹੈ, ਉਹ ਦਇਆ ਦਾ ਸੋਮਾ ਹੈ, ਔਰ ਉਹ ਅਪਹੁੰਚ ਹੈ, ਅਗਮ ਹੈ, ਉਹਦੇ ਤੱਕ ਆਪ ਨਹੀਂ ਪਹੁੰਚਿਆ ਜਾ ਸਕਦਾ। ਮੇਰਾ ਠਾਕੁਰ ਅਗਮ ਦਿਆਲ ਹੈ ਰਾਮ ਰਾਜਿਆ, ਕਰ ਕਿਰਪਾ ਲਿਹ ਮਲਾਈ। ਕਹਿੰਦੇ ਨੇ ਉਹਦੇ ਤੱਕ ਆਪ 'ਤੇ ਪਹੁੰਚ ਨਹੀਂ ਕੀਤੀ ਜਾ ਸਕਦੀ, ਪਰ ਉਹ ਆਪ ਇੰਨਾ ਦਿਆਲੂ ਏ, ਉਹ ਆਪ ਹੀ ਕਿਰਪਾ ਕਰਕੇ ਆਪਣੇ ਚਰਨਾਂ ਨਾਲ ਜੋੜ ਲੈਂਦਾ ਹੈ।
ਮੇਰਾ ਮਨ ਤਨ ਲੋਚਾ ਗੁਰਮੁਖੇ ਰਾਮ ਰਾਜਿਆ, ਹਰ ਸਰਦਾ ਸੇਜ ਵਿਛਾਈ।
ਮੇਰੇ ਮਨ ਵਿੱਚ ਵੀ ਅਤੇ ਮੇਰੇ ਤਨ ਵਿੱਚ ਵੀ ਇੱਕ ਲੋਚਾ ਹੈ, ਕਿਹਨਾਂ ਦੇ ਜਿਹੜੇ ਗੁਰੂ ਨਾਲ ਜੁੜ ਗਏ ਗੁਰਮੁਖੇ, ਉਹਨਾਂ ਦੇ ਮਨ ਵਿੱਚ ਵੀ ਅਤੇ ਤਨ ਵਿੱਚ ਵੀ ਇੱਕ ਲੋਚਾ ਹੈ ਕਿ ਹੇ ਪ੍ਰਭੂ ਪਾਤਸ਼ਾਹ, ਹਰ ਸ਼ਰਧਾ ਸੇਜ ਵਿਛਾਈ, ਅਸਾਂ ਸ਼ਰਧਾ ਰੂਪੀ ਸੇਜ ਵਿਛਾਈ ਹੈ ਆਪਣੇ ਹਿਰਦੇ ਦੀ, ਇਹਦੇ ਤੇ ਆ ਕੇ ਟਿਕਾਣਾ ਕਰੋ।
ਜਨ ਨਾਨਕ ਹਰ ਪ੍ਰਭ ਪਾਣੀਆ, ਰਾਮ ਰਾਜਿਆ ਮਿਲਿਆ ਸਹਿਜ ਸੁਭਾਈ।
ਕਹਿੰਦੇ ਨੇ ਜਨ ਨਾਨਕ ਹਰ ਪ੍ਰਭ ਪਾਣੀਆ, ਮੇਰੇ ਸਾਹਿਬ ਜੀ ਕਹਿੰਦੇ ਨੇ ਕਿ ਹੇ ਨਾਨਕ ਜੀ ਆਖ, ਜਿਹੜੀਆਂ ਜੀਵ ਇਸਤਰੀਆਂ ਉਸ ਪ੍ਰਭੂ ਨੂੰ ਭਾ ਗਈਆਂ, ਜਿਹੜੀਆਂ ਉਸ ਮਾਲਕ ਨੂੰ ਚੰਗੀਆਂ ਲੱਗਣ ਲੱਗ ਪਈਆਂ, ਹੇ ਪ੍ਰਭੂ ਪਾਤਸ਼ਾਹ ਜੀ, ਜਨ ਨਾਨਕ ਹਰ ਪ੍ਰਭ ਪਾਣੀਆ, ਰਾਮ ਰਾਜਿਆ ਮਿਲਿਆ ਸਹਿਜ ਸੁਭਾਈ। ਸਹਿਜ ਕਹਿੰਦੇ ਨੇ ਆਤਮਕ ਅਡੋਲਤਾ ਵਾਲੀ ਅਵਸਥਾ ਵਿੱਚ, ਉਹਨਾਂ ਨੂੰ ਆਤਮਕ ਅਡੋਲਤਾ ਵਾਲੀ ਅਵਸਥਾ ਵਿੱਚ ਉਹ ਪਿਆਰ ਨਾਲ ਆਪ ਹੀ ਮਿਲ ਪੈਂਦਾ। ਸੱਚ ਜਾਣਿਓ ਉਹ ਪਰਮਾਤਮਾ ਸਾਡੇ ਯਤਨਾਂ ਨਾਲ ਨਹੀਂ ਮਿਲਦਾ, ਸਿਰਫ ਉਸ ਮਾਲਕ ਨੂੰ ਯਾਦ ਕਰੀਏ ਉਹ ਪਰਮਾਤਮਾ ਆਪ ਹੀ ਲੱਭ ਲੈਂਦਾ ਕਿ ਮੇਰਾ ਪਿਆਰਾ ਕਿੱਥੇ ਬੈਠਾ, ਉਹ ਆਪ ਹੀ ਆ ਕੇ ਮਿਲ ਪੈਂਦਾ, ਸਹਿਜ ਸੁਭਾਏ ਮਿਲਿਆ। ਔਰ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਕਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਇਹ ਨਾ ਸਮਝੀਏ ਕਿ ਜੇ ਕੋਈ ਬੰਦਾ ਸੇਵਾ ਕਰਦਾ ਤੇ ਉਹ ਸਮਝ ਲਵੇ ਕਿ ਇਹ ਸੇਵਾ ਦਾ ਮੁੱਲ ਇਹ ਹੋ ਗਿਆ ਕਿ ਇਹਦੇ ਨਾਲ ਮਿਲ ਪਵੇਗਾ, ਨਹੀਂ, ਇਹ ਤੇ ਉਹਦੀ ਕਿਰਪਾ ਹੈ, ਇਹ ਉਹਦੀ ਬਖਸ਼ਿਸ਼ ਹੈ, ਲੋੜ ਹੈ ਕਿ ਉਹਦੀ ਬਖਸ਼ਿਸ਼ ਦੇ ਅਸੀਂ ਪਾਤਰ ਬਣੇ ਰਹੀਏ। ਜਿਵੇਂ ਸਾਹਿਬ ਜੀ ਬਾਣੀ ਵਿੱਚ ਕਹਿੰਦੇ ਨੇ, ਕੇਸੋ ਕੇਸੋ ਕੂਕੀ ਐਨ ਸੋਈਐ ਅਸਾਰ, ਰਾਤ ਦਿਵਸ ਕੇ ਕੂਕ ਨੇ ਕਬੂ ਕੇ ਸੁਣੇ ਪੁਕਾਰ। ਕਹਿੰਦੇ ਨੇ ਯਾਦ ਕਰੀ ਜਾਈਏ ਉਸਨੂੰ, ਕਦੇ ਤੇ ਉਹ ਰਹਿਮਤ ਦੇ ਘਰ ਵਿੱਚ ਆਏਗਾ ਹੀ ਨਾ, ਕਦੇ ਤੇ ਉਹ ਸਾਡੀ ਪੁਕਾਰ ਸੁਣੇਗਾ। ਇਹ ਨਹੀਂ ਕਿ ਜੇ ਮੈਂ ਆਹ ਕੰਮ ਕੀਤਾ ਤੇ ਉਹ ਮੈਨੂੰ ਜ਼ਰੂਰ ਮਿਲ ਪਏਗਾ, ਨਹੀਂ, ਸਾਡਾ ਕਰਮ ਹੈ ਅਸੀਂ ਕਰਮ ਕਰੀਏ। ਮਾਲੀ ਦਾ ਕੰਮ ਬੂਟੇ ਲਾਣਾ, ਭਰ ਭਰ ਮਸ਼ਕਾਂ ਪਾਣੀ ਪਾਵੇ, ਮਾਲਕ ਦਾ ਕੰਮ ਫਲ ਫੁੱਲ ਲਾਣਾ, ਉਹ ਲਾਵੇ ਜਾਂ ਨਾ ਲਾਵੇ, ਇਹ ਤੇ ਉਹਦੇ ਹੱਥ ਵਿੱਚ, ਅਸੀਂ ਆਪਣਾ ਫਰਜ਼ ਪੂਰਾ ਕਰੀਏ, ਬਸ ਉਹ ਮਾਲਕ ਆਪ ਫਿਰ ਬਖਸ਼ਿਸ਼ ਕਰਦਾ ਹੈ।
ਇਕਤ ਸੇਜੈ ਹਰ ਪ੍ਰਭੂ ਰਾਮ ਰਾਜਿਆ, ਗੁਰ ਦੱਸੇ ਹਰ ਮੇਲੇ।
ਕਹਿੰਦੇ ਨੇ ਇਕਤ ਸੇਜੈ ਹਰ ਪ੍ਰਭ ਰਾਮ ਰਾਜਿਆ, ਕਹਿੰਦੇ ਨੇ ਕਿ ਉਹ ਪਰਿਪੂਰਨ ਪਰਮਾਤਮਾ ਤੇ ਜੀਵ ਇਸਤਰੀ ਇਹ ਇੱਕ ਥਾਂ ਤੇ ਇਕੱਠੇ ਹੋ ਜਾਂਦੇ ਨੇ ਜਦੋਂ ਗੁਰੂ ਮਾਰਗ ਦੱਸ ਦੇਵੇ, ਗੁਰ ਦੱਸੇ ਹਰ ਮੇਲੇ। ਜਿਸ ਤਰ੍ਹਾਂ ਗੁਰੂ ਨੇ ਜਦੋਂ ਦੱਸਿਆ, ਗੁਰੂ ਨੇ ਕਿਰਪਾ ਕੀਤੀ, ਗੁਰੂ ਨੇ ਮਾਰਗ ਦੱਸ ਦਿੱਤਾ ਆਪਣੇ ਯਤਨਾਂ ਨਾਲ ਨਹੀਂ, ਮੈਂ ਫਿਰ ਬੇਨਤੀ ਕਰਾਂ, ਗੁਰੂ ਕਿਹਾ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਜਿਸ ਤਰ੍ਹਾਂ ਗੁਰੂ ਦੱਸਦੇ ਜਦੋਂ ਉਸ ਤਰ੍ਹਾਂ ਚੱਲਾਂਗੇ ਨਾ, ਤੇ ਫਿਰ ਗੁਰੂ ਦੀ ਕਿਰਪਾ ਦੇ ਨਾਲ ਉਸ ਪਰਮਾਤਮਾ ਦੇ ਨਾਲ ਮੇਲ ਹੋ ਜਾਂਦਾ ਹੈ।
ਮੈਂ ਮਨ ਤਨ ਪ੍ਰੇਮ ਬੈਰਾਗ ਹੈ ਰਾਮ ਰਾਜਿਆ, ਗੁਰ ਮੇਲੇ ਕਿਰਪਾ ਕਰੇ।
ਮੇਰੇ ਮਨ ਵਿੱਚ ਵੀ ਤੇ ਮੇਰੇ ਤਨ ਵਿੱਚ ਵੀ ਉਸ ਮਾਲਕ ਨੂੰ ਮਿਲਣ ਵਾਸਤੇ ਵੈਰਾਗ ਹੈ, ਅੰਦਰ ਭਾਵਨਾ ਹੈ, ਅੰਦਰ ਚਾਹਨਾ ਹੈ, ਹੇ ਪ੍ਰਭੂ ਪਾਤਸ਼ਾਹ ਗੁਰ ਮੇਲੇ ਕਿਰਪਾ ਕਰੇ। ਕਹਿੰਦੇ ਨੇ ਗੁਰੂ ਨੇ ਕਿਰਪਾ ਕਰਕੇ ਜਦੋਂ ਗੁਰੂ ਨੇ ਬਖਸ਼ਿਸ਼ ਕੀਤੀ ਤੇ ਫਿਰ ਉਹਦੇ ਨਾਲ ਮਿਲਾਪ ਹੋਵੇਗਾ, ਗੁਰੂ ਦੀ ਕਿਰਪਾ ਦੁਆਰਾ ਹੀ ਮਿਲਾਪ ਹੋ ਸਕਦਾ ਹੈ।
ਹਾਂ ਗੁਰ ਬੇਟੋ ਕੋਲ ਘੁਮਾਇਆ ਰਾਮ ਰਾਜਿਆ, जियो सतगुर आगै देई।
मैं अपने गुरु तो वारने बलहारने जांदा हौं गुर विटों कोल कमाया राम राजया जियो सत गुर आगै देई। कहिंदे ने कि मैं अपना मन अपना तन उस गुरु तो कुर्बान करदा हाँ सदके जांदा हाँ जिस गुरु की कृपा दे नाल उस परिपूर्ण परमात्मा प्रभु पातशाह दा मलाप हुंदा है।
गुर तुठा जियो राम राजिया जन नानक हर मेले।
ते जदों आपना आपा गुरु अगे अर्पण कर दईए पहली गल ते बंदा गुरु दे अगे अपनियां कामनावां ते रखदा भावना नहीं रखदा। माया ते गुरु अगे रखदा पर मन नहीं रखदा। ते गुरु पता केड़ी चीज ते रिझदा। गुरु ते कहिंदा कि जे मन बेचै सतगुर कै पास तिस सेवक के कारज रास। किंद ने प्यारिया अपना मन अर्पण कर दे। तन ते रोज गुरु अगे झकाना गल उदन बनेगी जिदन मन झकाण की जाच आ गई। मन गुरु अगे अर्पण करना है। मेरा गुरु यह वेखदा ये नहीं वेखदा कि जिन्हें बहुती माया रख के मत्था टेकया मेरा गुरु उहदे ते प्रसन्न हुंदा। नहीं, मेरा गुरु ते भावना वेखदा जे कि भावना की है। भाई साहब भाई गुरदास जी कहिंदे ने कि भावनी भगत पाए कौडी अगर भाग राखै ताहे गुर सरब निदान दान देत है। कहिंदे किते भावना विच भिज के गुरु अगे कौडी रख के भी मत्था टेक दिता है ना ते मेरा गुरु ते सारे खजानियां दी बख्शिश कर दिंदा है क्योंकि मेरा गुरु भावना वेखदा है। जिथे कामना होवेगी ना उथे कुछ लैण नू जी करदा कि कुछ लैणा है जो भी मिलदा लै लो। पर सच जाने हो जिथे भावना होवेगी ना उत्थे ते सब कुछ अर्पण करन नू जी करदा है। उत्थे ते अपना आप भी कुर्बान करन नू जी करेगा। तो मेरे साहब जी इत्थे बख्शिश करदे ने कि जदों पूरा गुरु त्रुट पिया गुर तुठा जियो राम राजिया जन नानक हर मेले। कहिंदे ने हे परिपूर्ण परमात्मा जदों गुरु त्रुट पिया ते गुरु ने कृपा करके हे नानक आख उस मालक दे नाल मिला दिता जिस मालक दे नालों असी विछड़े होए हां। गुरु ने कृपा की सच जाण्यो विचोला गुरु ही जे। इस करके सिख नूं इह हुकम है कि सिखा गुरु गुरु गोर कर मन मोर गुरु बिना मैं ना ही होर। इत्थों तक कह दिता है कि गुरदेव माता गुरदेव पिता गुरदेव स्वामी परमेशरा। कहिंदे ने मेरा गुरु ही माँ है मेरा गुरु ही पिता है ते मैं ते परमेशर नूं भी नहीं जानदा मेरा गुरु ही मेरे वास्ते परमेशर है। इस करके सिख ने गुरु दे नाल जुड़ना ते जदों गुरु कृपा कर देना सच जाण्यो ओ फिर वाहिगुरु दे नाल मिलाप करवा देंदा जिहड़ा सारे ही सुखां दा दाता है जिहदे नाल विछड़े आ और जिहड़ा साडा डेस्टिनेशन है उत्थे पहुंचना है। और जिन्ना जिन्ना ने भी उस मालक दा ओट आसरा लिया जिन्ना नूं कुछ नहीं सी जाणिया जांदा उन्हां अगे फिर वड्डे वड्डे राजे राणे झुक गए क्योंकि उस मालक दे चरणां नाल उन्हां दी बाण आ गई। मैं एक बेनती करनी चाहना गुरु सवारियो धन गुरु ग्रंथ साहिब महाराज जी अंदर जिथे पट साहिबान की बाणी है जिथे गुरु साहिबान की बाणी है उत्थे भगत साहिबान की भी बाणी है। और गुरु साहब ने इन्ना सन्मान दिता कि नाल जी शब्द ला के बाणी भगत कबीर जी की इन्ना सत्कार दिता है। बाकी तो असी पढ़ने कि महला तीजा महला चौथा और भगत ਧੰਨਾ ਜੀ ਇਹਨਾਂ 15 ਭਗਤਾਂ ਵਿੱਚੋਂ ਉਹਨਾਂ ਦੀ 600 ਸਾਲਾ ਸ਼ਤਾਬਦੀ ਆ ਰਹੀ ਹੈ, ਬੜੇ ਵੱਡੇ ਪੱਧਰ 'ਤੇ ਉਹਨਾਂ ਦੇ ਜਨਮ ਸਥਾਨ 'ਤੇ ਮਨਾਈ ਜਾ ਰਹੀ ਹੈ। ਔਰ 2016 ਵਿੱਚ 11, 12, 13 ਨੂੰ ਬੜਾ ਵੱਡਾ ਉੱਦਮ ਉਪਰਾਲਾ ਸ੍ਰੀਮਾਨ ਸੰਤ ਬਾਬਾ ਲੱਖਾ ਸਿੰਘ ਜੀ ਕੋਟੇ ਵਾਲੇ ਔਰ ਸਾਰੀਆਂ ਸੰਗਤਾਂ ਨੇ ਉੱਥੇ ਹੁੰਮ ਹੁਮਾ ਕੇ ਪਹੁੰਚਣਾ ਤਾਂ ਕਿ ਪਤਾ ਲੱਗੇ ਕਿ ਭਗਤ ਧੰਨਾ ਜੀ ਦੇ ਬਾਣੀ ਨੂੰ ਪਿਆਰ ਕਰਨ ਵਾਲੇ ਗੁਰੂ ਨਾਨਕ ਦੇ ਸਿੱਖ ਕਿੰਨੇ ਨੇ। ਆਓ ਇਸ ਮੁਬਾਰਕ ਹੁਕਮਨਾਮੇ ਦੀਆਂ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਹਾਂ ਗੁਰ ਵਿਟੋਂ ਕੋਲ ਕਮਾਇਆ ਰਾਮ ਰਾਜਿਆ, ਜੀਉ ਸਤਿਗੁਰ ਆਗੈ
ਗੁਰ ਤੁਠਾ ਜੀਉ ਰਾਮ ਰਾਜਿਆ, ਜਨ ਨਾਨਕ ਹਰ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।